ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭਿਵਿਆ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸੈ ਭੰਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਵ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਮੋਕ ਉਚਰੈ ਸ਼ਾਸਤਰ ਕਟ ਪਿੰਗ ਵਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕ੍ਰਿਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਣ ਸਕੈ ਮਹਿਮਾ ਜੋ ਤਿਹਾਰੇ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਐ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਖ ਪਰਾਈਆ ਚੰਗੀਆ ਮਾਵਾਂ ਭੈਣਾਂ ਤੀਆਂ ਜਾਣੈ ਉਸ ਸੁਆਰ ਉਸ ਗਾਏ ਹੈ ਪਰ ਧਨ ਹਿੰਦੂ ਮੁਸਲਮਾਨੈ ਪੁੱਤਰ ਕਲਤਰ ਕੁਟੁੰਬ ਦੇਖ ਮੋਹੇ ਮੋਹ ਨਾ ਤੋਹੇ ਚੰਘਾਣੈ ਉਸਤਤ ਨਿੰਦਾ ਕੰਨ ਸੁਣ ਆਪੋ ਬੁਰਾ ਨਾ ਆਖ ਬਖਾਣੈ ਵੱਡ ਪ੍ਰਤਾਪ ਨਾ ਆਪ ਗਣ ਕਰ ਆਮਿਓ ਨਾ ਕਿਸੈ ਰਿਝਾਣੈ ਗੁਰਮੁਖ ਸੁਖ ਪਲ ਪਾਇਆ ਰਾਜ ਜੋਗ ਰੰਗ ਰਲੀਆ ਮਾਣੈ ਸਾਧ ਸੰਗਤ ਇੱਟ ਹੋ ਕੁਰਬਾਣੈ ਗੁਰਮੁਖ ਸੁਖ ਪਲ ਪਾਇਆ ਰਾਜ ਜੋਗ ਰੰਗ ਰਲੀਆ ਮਾਣੈ ਸਾਧ ਸੰਗਤ ਵਿੱਟ ਹੋ ਕੁਰਬਾਣੈ ਦੇਖ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀਓ ਆਪ ਸਰਬੱਤ ਮਾਈ ਭਾਈ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਹਾਜ਼ਰ ਹੋਏ ਹੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਜਿਹੜੀ ਵਾਹਿਗੁਰੂ ਦਰ ਤੋਂ ਪ੍ਰਾਪਤ ਹੋਈ ਹੈ ਅਤੇ ਉਹਨੂੰ ਸਹੀ ਤਰੀਕੇ ਦੇ ਨਾਲ ਸਹੀ ਥਾਂ 'ਤੇ ਖਰਚ ਕਰਨ ਵਾਸਤੇ ਜਿਸ ਦੇ ਬਦਲੇ ਸਾਨੂੰ ਪਰਲੋਕ ਦੇ ਸੁੱਖ ਇਸ ਜੀਵਨ ਤੋਂ ਬਾਅਦ ਇਸ ਜੀਵਨ ਦੇ ਅੰਤ ਤੋਂ ਜਿਹੜਾ ਜੀਵਨ ਸ਼ੁਰੂ ਹੋਣ ਵਾਲਾ ਹੈ ਉਹਦੇ ਵਿੱਚ ਸੁੱਖ ਪਹੁੰਚਾਉਣ ਵਾਲਾ ਜਿਹੜਾ ਕਰਤੱਵ ਹੈ ਅਤੇ ਉਹ ਆਪ ਜੀ ਕਰ ਰਹੇ ਹੋ। ਕਥਾ ਕੀਰਤਨ ਸੁਖਦਾਈ ਦਾ ਆਨੰਦ ਪ੍ਰਾਪਤ ਕਰ ਰਹੇ ਹੋ। ਗੁਰੂ ਨਾਨਕ ਦੇ 11ਵੇਂ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਹਜ਼ੂਰੀ ਵਿੱਚ ਗੁਰੂ ਕਿਆਰੇ ਰਾਗੀ ਸਿੰਘ ਸਾਹਿਬਾਨਾਂ ਨੇ ਬੜਾ ਸੁੰਦਰ ਮਨੋਹਰ ਕੀਰਤਨ ਜੋ ਬਿਰਲੇ ਗੁਰਸਿੱਖਾਂ ਦੇ ਹਿੱਸੇ ਵਿੱਚ ਆਉਂਦਾ ਹੈ, ਕੀਰਤਨ ਤੋਂ ਉਪਰੰਤ ਜੋ ਕਥਾ ਦਾ ਸਮਾਨੀਅਤ ਹੈ ਇਹ ਉਸ ਦੁਆਰਾ ਆਓ ਗੁਰਮਤਿ ਦੀ ਸੋਝੀ ਪ੍ਰਾਪਤ ਕਰੀਏ। ਭਾਈ ਸਾਹਿਬ ਜੀ ਨੂੰ ਸਿੱਖ ਜਗਤ ਵਿੱਚ ਉਹ ਰੁਤਬਾ ਪ੍ਰਾਪਤ ਹੈ ਜੋ ਸਨਾਤਨ ਮਤ ਦੇ ਵਿੱਚ ਮਹਾਰਿਸ਼ੀ ਵਿਆਸ ਨੂੰ ਪ੍ਰਾਪਤ ਹੈ। ਇਹਨਾਂ ਨੂੰ ਗੁਰੂ ਘਰ ਦੇ ਵਿਆਸ ਕਿਹਾ ਜਾਂਦਾ। ਇਹਨਾਂ ਦੀ ਮਹਾਨ ਰਚਨਾ ਵੱਲ ਕਿਸੇ ਪ੍ਰਕਾਰ ਵੀ ਕੋਈ ਉਂਗਲ ਨਹੀਂ ਉਠਾ ਸਕਦਾ। ਬੜੇ ਮਾਣ ਪ੍ਰਾਪਤ ਨੇ ਅਤੇ ਐਸੀ ਸੁੰਦਰ ਰਚਨਾ, ਐਸੇ ਸੁੰਦਰ ਦ੍ਰਿਸ਼ਟਾਂਤ ਪ੍ਰਮਾਣ ਜਿਹਦੇ ਵਿੱਚ ਗੁਰਮਤਿ ਦਾ ਜੀਵਨ ਕੁੱਟ ਕੁੱਟ ਕੇ ਭਰਿਆ ਹੋਇਆ, ਸਿੱਖਿਆ ਕੁੱਟ ਕੁੱਟ ਕੇ ਭਰੀ ਹੋਈ ਹੈ ਅਤੇ ਉਸ ਦੀ ਵਿਚਾਰ ਜਿਹੜੀ ਵਾਰਾਂ ਦੀ ਚੱਲ ਰਹੀ ਹੈ, 29ਵੀਂ ਵਾਰ ਹੈ, ਇਸ ਦੀ 11ਵੀਂ ਪੌੜੀ ਦੀ ਵਿਚਾਰ ਅੱਜ ਹੋਣੀ ਹੈ, 10ਵੀਂ ਪੌੜੀ ਦੀ ਕੱਲ੍ਹ ਹੋਈ ਸੀ ਵਿਚਾਰ। ਅਤੇ ਜਿਸ ਪ੍ਰਕਾਰ ਇਹ ਵਿਚਾਰ ਭਾਈ ਸਾਹਿਬ ਜੀ ਗੁਰਮਤਿ ਦੇ ਸਾਰ ਵਚਨ ਜੀ ਨੂੰ ਕਹਿ ਦਈਏ, ਕੁੰਜੀ ਦਾ ਆਕਾਰ ਵੱਡਾ ਨਹੀਂ ਹੁੰਦਾ, ਜਿੰਦਰੇ ਦਾ ਆਕਾਰ ਵੱਡਾ ਹੁੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਸ ਖਜ਼ਾਨੇ ਵਿੱਚ ਜਿਹਦੇ ਵਿੱਚ ਵਡਮੁੱਲੇ ਰਤਨ ਪਦਾਰਥ ਪਏ ਨੇ ਅਤੇ ਇਸ ਖਜ਼ਾਨੇ ਨੂੰ ਜਿਹੜਾ ਜਿੰਦਰਾ ਲੱਗਿਆ ਹੋਇਆ ਹੈ, ਸਿਧਾਂਤਕ ਤੌਰ 'ਤੇ ਜਿਹੜੀਆਂ ਡੂੰਘੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਉਹਨਾਂ ਨੂੰ ਭਾਈ ਗੁਰਦਾਸ ਦੀ ਰਚਨਾ ਜਿਹੜੀ ਹੈ ਉਹ ਬਿਲਕੁਲ ਉਵੇਂ ਜਿਵੇਂ ਖੋਲਦੀ ਹੈ ਜਿਵੇਂ ਜਿੰਦਰੇ ਨੂੰ ਕੁੰਜੀ ਖੋਲਦੀ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਦੀ ਕੁੰਜੀ ਰੂਪ ਬਾਣੀ ਅਤੇ ਉਹਦੇ ਵਿੱਚ ਜਿਸ ਪ੍ਰਕਾਰ ਦੀਆਂ ਵਿਚਾਰਾਂ ਆ ਰਹੀਆਂ ਹਨ, ਜਿਨ੍ਹਾਂ ਦੇ ਪੜ੍ਹਨ ਸੁਣਨ ਤੋਂ ਸਿੱਖੀ ਪ੍ਰਾਪਤ ਹੁੰਦੀ ਹੈ, ਤੇ ਆਓ ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਸ੍ਰੀ ਵਾਹਿਗੁਰੂ ਜੀ, ਦੇਖ ਪਰਾਇਆ ਚੰਗੀਆਂ ਮਾਵਾਂ ਭੈਣਾਂ ਧੀਆਂ ਗਣ।
ਗੁਰੂ ਸਾਹਿਬ ਵੱਲੋਂ ਜਿਹੜੀ ਸਿੱਖ ਨੂੰ ਦ੍ਰਿਸ਼ਟੀ ਪ੍ਰਾਪਤ ਹੋਈ ਹੈ, ਸੰਸਾਰ ਆਪਣੇ ਸੁਭਾਅ ਵਿੱਚ ਵਰਤਦਾ ਹੈ ਔਰ ਆਪਣੀ ਮਰਜ਼ੀ ਦੇ ਨਾਲ ਜਿੱਥੇ ਜਾਣਾ ਚਾਹੁੰਦਾ ਜਾਂਦਾ, ਆਪਣੀ ਮਰਜ਼ੀ ਦੇ ਨਾਲ ਜੋ ਕਰਨਾ ਚਾਹੁੰਦਾ ਕਰਦਾ, ਜੋ ਆਪਣੀ ਮਰਜ਼ੀ ਦੇ ਨਾਲ ਖਾਣਾ ਚਾਹੁੰਦਾ ਖਾਂਦਾ, ਪਹਿਨਦਾ ਹੰਡਾਉਂਦਾ ਅਤੇ ਫਿਰ ਮਨ ਦੇ ਆਖੇ ਲੱਗ ਕੇ ਸੰਸਾਰ ਦੇ ਅੰਦਰ ਜਿਹੜੀ ਬਹੁਤ ਵੱਡੀ ਬੁਰਾਈ ਹੈ ਅਤੇ ਜਿਸ ਵੇਲੇ ਅੰਤਸ਼ਕਰਨ ਦੇ ਅੰਦਰ ਵਿਸ਼ਿਆਂ ਦਾ ਪ੍ਰਭਾਵ ਹੋ ਜਾਏ ਅਤੇ ਉਸ ਮੰਦੀ ਵਾਸ਼ਨਾ ਦੇ ਕਾਰਨ ਇਹਦੀ ਜਿਹੜੀ ਨਿਗਾਹ ਹੈ ਉਹਦੇ ਵਿੱਚ ਫਰਕ ਆ ਜਾਂਦਾ। ਨਿਗਾਹ ਉਹੀ, ਅੱਖਾਂ ਉਹੀ ਨਾ, ਪਰ ਉਹਦੇ ਵਿੱਚ ਅੰਦਰ ਦੀ ਵਾਸ਼ਨਾ ਵਿੱਚ ਤਬਦੀਲੀ ਹੋ ਜਾਂਦੀ ਹੈ। ਇਹ ਸੰਸਾਰ ਦੀ ਬਾਤ ਹੈ। ਮਹਾਰਾਜ ਸਾਹਿਬ ਨੇ ਗੁਰਸਿੱਖਾਂ ਨੂੰ ਗੁਰਮਤ ਦੇ ਅਨੁਸਾਰ ਦੇਖਣ ਦੀ ਆਗਿਆ ਦਿੱਤੀ ਹੈ ਕਿ ਸੰਸਾਰ ਨੂੰ ਦੇਖਣਾ ਤਾਂ ਹੈ ਤੁਸੀਂ, ਪਰ ਦੇਖਣਾ ਕਿਸ ਤਰੀਕੇ ਦੇ ਨਾਲ। ਤੇ ਗੁਰੂ ਸਾਹਿਬ ਨੇ ਐਸੀ ਮਹਾਨ ਜਿਹੜੀ ਬਖਸ਼ ਕੀਤੀ ਹੈ, ਭਗਤ ਨਾਮਦੇਵ ਜੀ ਦੇ ਰਚਨਾ ਦੇ ਵਿੱਚ ਵੀ ਬਾਤ ਆਉਂਦੀ ਹੈ, ਪਰ ਤਨ ਪਰ ਤਨ ਪਰ ਹਰੀ ਜਿਸਕੇ ਨਿਕਟ ਵਸੈ ਨਰ ਹਰੀ। ਉਹ ਕਹਿੰਦੇ ਤਿੰਨ ਚੀਜ਼ਾਂ ਦਾ ਤਿਆਗ ਕਰ ਤੇ ਫਿਰ ਦੇਖ ਰੱਬ ਤੇਰੇ ਬਿਲਕੁਲ ਨੇੜੇ ਖੜਾ ਹੈ, ਤੇ ਤੈਨੂੰ ਦੂਰ ਕਰਨ ਵਾਲੀਆਂ ਹੀ ਇਹ ਤੇਰੀਆਂ ਤਿੰਨ ਆਦਤਾਂ ਨੇ। ਤੇ ਇੱਕ ਤਾਂ ਪਰਾਏ ਤਨ ਦੇ ਉੱਤੇ ਤੇਰੀ ਦ੍ਰਿਸ਼ਟੀ ਜਿਹੜੀ ਹੈ ਉਹ ਵਿਕਾਰ ਦ੍ਰਿਸ਼ਟੀ ਹੈ, ਵਾਸ਼ਨਾ ਦੇ ਨਾਲ ਮਿਲੀ ਹੋਈ ਦ੍ਰਿਸ਼ਟੀ ਹੈ। ਤੇ ਇਸੇ ਤਰ੍ਹਾਂ ਪਰਾਇਆ ਜਿਹੜਾ ਧਨ ਹੈ ਉਹਦੇ ਵਿੱਚ ਵੀ ਤੇਰੇ ਸੁਭਾਅ ਦੇ ਅੰਦਰ ਉਸ ਧਨ ਨੂੰ ਪ੍ਰਾਪਤ ਕਰਨ ਦੀ ਜਿੱਥੇ ਤੇਰਾ ਹੱਕ ਕੋਈ ਨਹੀਂ ਹੈ, ਤੇਰੇ ਮਨ ਦੇ ਵਿੱਚ ਲਾਲਚ ਪੈਦਾ ਹੋ ਜਾਂਦਾ ਵੀ ਇਹ ਧਨ ਮੇਰੇ ਕੋਲ ਚਾਹੀਦਾ। ਤੇ ਇਸ ਕਰਕੇ ਇਹਦਾ ਪਰ ਹਰਨਾ ਯਾਨੀ ਤਿਆਗ ਕਰਨਾ ਹੀ ਬਿਹਤਰ ਹੈ। ਤੇ ਫਿਰ ਤੇਰੇ ਬਹੁਤ ਨੇੜੇ ਪਰਮਾਤਮਾ ਸਾਕਸ਼ਾਤ ਹੋ ਕੇ ਤੈਨੂੰ ਦਰਸ਼ਨ ਦੇ ਸਕਦੇ। ਅਸਲ ਦੇ ਵਿੱਚ ਜਿੰਨੀ ਦੇਰ ਤੱਕ ਮਨ ਮੈਲਾ ਹੈ ਉਨੀ ਦੇਰ ਤੱਕ ਨੇਤਰ ਸ਼ੁੱਧ ਹੋ ਹੀ ਨਹੀਂ ਸਕਦੇ। ਮਨ ਮੈਲੇ ਸਭ ਕੁਛ ਮੈਲਾ, ਮਨ ਦੇ ਅੰਦਰ ਮੈਲ ਹੈ ਤਾਂ ਫਿਰ ਨੇਤਰਾਂ 'ਚ ਵੀ ਮੈਲ ਹੈ, ਕੰਨਾਂ ਦੇ ਵਿੱਚ ਵੀ ਮੈਲ ਹੈ, ਜੀਭ ਦੇ ਵਿੱਚ ਵੀ ਮੈਲ ਹੈ। ਜਦੋਂ ਮਨ ਸ਼ੁੱਧ ਹੋਏਗਾ ਤਾਂ ਤੇਰੀ ਦੇਹ ਦੇ ਇੰਦਰੀ ਵੀ ਸ਼ੁੱਧ ਹੋ ਜਾਣਗੇ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਸਰੀਰ ਨੂੰ ਸਾਫ ਸੁਥਰਾ ਕਰ ਲੈਣਾ, ਇਹਦੇ ਨਾਲ ਮਨ ਥੋੜ੍ਹੀ ਸਾਫ ਸੁਥਰਾ ਹੋ ਜਾਂਦਾ। ਸਰੀਰ ਨੂੰ ਮੈਲ ਲਾਉਣ ਵਾਲੇ ਪਾਣੀ ਤੇ ਸਾਬਣ ਮਨ ਤੱਕ ਥੋੜ੍ਹੀ ਪਹੁੰਚਦਾ ਹੈ, ਮਨ ਨੂੰ ਸ਼ੁੱਧ ਕਰਨ ਵਾਸਤੇ ਪਾਣੀ ਵੀ ਹੋਰ ਹੈ ਤੇ ਸਾਬਣ ਵੀ ਹੋਰ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਇੱਥੇ ਜਿਹੜਾ ਸਾਰ ਵਚਨ ਹੈ, ਗੁਰਸਿੱਖਾਂ ਦੀ ਦ੍ਰਿਸ਼ਟੀ ਕੈਸੀ ਹੈ ਜਿਹੜੀ ਗੁਰੂ ਨੇ ਬਖਸ਼ ਕੀਤੀ ਹੈ, ਕਿਸ ਭਾਵ ਨਾਲ ਦੇਖਣੇ ਤੁਸੀਂ। ਮਹਾਰਾਜ ਸਾਹਿਬ ਕਹਿੰਦੇ ਵੀ ਤੁਸੀਂ ਔਰਤ ਜਾਤੀ ਨੂੰ ਤਿੰਨ ਥਾਂ ਤੇ ਵੰਡ ਕੇ ਤਿੰਨ ਰਿਸ਼ਤਿਆਂ ਦੇ ਨਾਲ ਦੇਖਣਾ। ਉਹਦੇ ਵਿੱਚ ਉਮਰ ਤੋਂ ਜਿਹੜੀਆਂ ਛੋਟੀਆਂ ਬੱਚੀਆਂ ਨੇ ਤੇ ਉਹਨਾਂ ਨੂੰ ਧੀਆਂ ਦੇ ਰੂਪ ਦੇ ਅੰਦਰ ਸਵੀਕਾਰ ਕਰਨਾ, ਕਿਸੇ ਦੀ ਧੀ ਨਹੀਂ ਮੇਰੀ ਆਪਣੀ ਧੀ ਹੈ। ਉਹਨੂੰ ਦੇਖ ਕੇ ਉਹੋ ਜਿਹੇ ਭਾਵ ਜਾਗਣੇ ਚਾਹੀਦੇ ਨੇ ਕਿ ਮੇਰੀ ਬੇਟੀ ਹੈ, ਜਾਂ ਫਿਰ ਆਪਣੀ ਬੇਟੀ ਦਾ ਹੀ ਧਿਆਨ ਧਰ ਕੇ ਉਹਦੇ ਰੂਪ ਦੇ ਵਿੱਚ ਵੇਖਣਾ ਚਾਹੀਦਾ। ਇਸ ਗੱਲ ਦਾ ਭਾਈ ਸਾਹਿਬ ਜੀ ਵੇਰਵੇ ਨਾਲ ਖੁਲਾਸਾ ਕਰ ਰਹੇ ਹੈ। ਜਿਹੜੀ ਉਮਰ ਦੇ ਵਿੱਚ ਬਰਾਬਰ ਦੀ ਉਮਰ ਹੈ ਤਾਂ ਉਸ ਨੂੰ ਫਿਰ ਭੈਣ ਦੇ ਰਿਸ਼ਤੇ ਦੇ ਨਾਲ ਵੇਖਣਾ ਹੈ। ਜਿਹੜੀ ਉਮਰ ਦੇ ਵਿੱਚ ਵਡੇਰੀ ਹੈ ਉਸ ਨੂੰ ਮਾਂ ਦੇ ਰਿਸ਼ਤੇ ਨਾਲ ਵੇਖਣਾ ਹੈ, ਤੇ ਫਿਰ ਦੇਖਣ ਵਿੱਚ ਕੋਈ ਦੋਸ਼ ਨਹੀਂ ਹੋਏਗਾ। ਕੋਈ ਆਪਣੀ ਮਾਂ ਨੂੰ, ਕੋਈ ਆਪਣੀ ਧੀ ਨੂੰ, ਕੋਈ ਆਪਣੀ ਭੈਣ ਨੂੰ ਗਲਤ ਦ੍ਰਿਸ਼ਟੀ ਨਾਲ ਵੇਖ ਨਹੀਂ ਸਕਦਾ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਨੇ ਤੂੰ ਇਸ ਰਿਸ਼ਤਿਆਂ ਦੇ ਨਾਲ
ਔਰ ਔਰਤ ਜਾਤੀ ਨੇ ਵੀ ਮਰਦ ਜਾਤੀ ਨੂੰ ਤਿੰਨ ਰਿਸ਼ਤਿਆਂ ਨਾਲ ਹੀ ਵੇਖਣਾ, ਵੱਡੇ ਨੂੰ ਪਿਤਾ ਦੀ ਨਿਆਈ, ਬਰਾਬਰ ਦੇ ਨੂੰ ਭਰਾ ਤੇ ਛੋਟੇ ਨੂੰ ਪੁੱਤਰ ਦੀ ਨਿਆਈ। ਜਿਉਂ ਜਿਉਂ ਇਸ ਨਿਯਮ ਦੀ ਪਰਪੱਕਤਾ ਹੁੰਦੀ ਜਾਏਗੀ ਤਿਉਂ ਤਿਉਂ ਸੰਸਾਰ ਦੇ ਵਿੱਚ ਇਹ ਜਿਹੜੀ ਸਭ ਤੋਂ ਬੰਦੀ ਗੰਦੀ ਬੁਰਾਈ ਹੈ, ਮਾੜੀ ਬੁਰਾਈ ਹੈ, ਜਿਸ ਨੇ ਬਹੁਤ ਵੱਡੇ ਵੱਡੇ ਕਾਰਨਾਮੇ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ, ਚਲੋ ਬਾਹਰ ਵੀ ਹੈ, ਇਹ ਨਹੀਂ ਕਹਿ ਸਕਦੇ ਵੀ ਇੱਥੇ ਨਹੀਂ ਹੈ, ਬਲਾਤਕਾਰਾਂ ਦੇ ਕੇਸ ਹੋਣੇ, ਜਬਰ ਜਨਾਹ ਦੇ ਕੇਸ ਕੋਰਟਾਂ ਦੇ ਵਿੱਚ ਲੈਣੇ, ਮਾਰ ਮਰਾਈ ਹੋਣੀ, ਇਹ ਸਭ ਕੁਛ ਇਸ ਬੁਰਾਈ ਦੀ ਜੜ ਹੈ ਸਾਡੀ ਮੰਦੀ ਵਾਸ਼ਨਾ। ਨੇਤਰਾਂ ਦਾ ਕੰਮ ਦੇਖਣਾ ਹੈ ਪਰ ਗਲਤ ਦੇਖਣਾ ਨਹੀਂ, ਦ੍ਰਿਸ਼ਟੀ ਨੂੰ ਇਸ ਪ੍ਰਕਾਰ ਸ਼ੁੱਧ ਕਰਨਾ। ਭਾਈ ਸਾਹਿਬ ਕਹਿੰਦੇ ਦੇਖ ਪਰਾਈਆਂ ਚੰਗੀਆਂ ਤੇ ਜਿਨ੍ਹਾਂ ਦੇ ਵਿੱਚ ਚੰਗੇ ਸ਼ੁਭ ਗੁਣ ਹਨ ਜਾਂ ਪਰਮੇਸ਼ੁਰ ਵਾਹਿਗੁਰੂ ਨੇ ਸੁੰਦਰ ਚਿਹਰਾ ਦਿੱਤਾ ਹੈ, ਚੰਗੀਆਂ ਸ਼ਬਦ ਦਾ ਇਹੀ ਅਰਥ ਹੈ, ਕਿਉਂਕਿ ਮਨ ਦਾ ਇੱਕ ਸੁਭਾਅ ਹੈ, ਰੂਪ ਦਾ ਔਰ ਕਾਮ ਦਾ ਦੋਨਾਂ ਦਾ ਇੱਕ ਗਹਿਰਾ ਰਿਸ਼ਤਾ ਹੈ ਜਿਹੜਾ ਗੁਰਬਾਣੀ ਵਿੱਚ ਸਵੀਕਾਰ ਕੀਤਾ ਗਿਆ, ਰੂਪੈ ਕਾਮੈ ਦੋਸਤੀ। ਸੁੰਦਰ ਚਿਹਰੇ ਨੂੰ ਵੇਖ ਕੇ ਮਨ ਦੇ ਅੰਦਰ ਸੁੰਦਰ ਚਿਤਵਣੀ ਨਹੀਂ ਹੁੰਦੀ, ਸੁੰਦਰ ਚਿਹਰੇ ਨੂੰ ਵੇਖ ਕੇ ਮਨ ਦੇ ਅੰਦਰ ਮੰਦੀ ਚਿਤਵਣੀ ਸ਼ੁਰੂ ਹੋ ਜਾਂਦੀ ਹੈ, ਤਾਂ ਕੁਛ ਵੀ ਨਹੀਂ। ਜਦੋਂ ਕੋਈ ਮਨੁੱਖ ਰੋਟੀ ਖਾਂਦਾ ਹੈ ਤੇ ਕੁੱਤਾ ਉਹਦੇ ਮੂੰਹ ਵੱਲ ਵੇਖਦਾ, ਉਹ ਇੱਕ ਇੱਕ ਬੁਰਕੀ ਵੇਖਦਾ, ਕੁੱਤੇ ਦੀ ਦ੍ਰਿਸ਼ਟੀ ਹਰ ਬੁਰਕੀ ਦੇ ਉੱਤੇ ਹੈ, ਉਹਦੇ ਅੰਦਰ ਇੱਕ ਲਾਲਚ ਵਰਗੀ ਬਿਰਤੀ ਐਸੀ ਹੈ, ਜਦੋਂ ਕੋਈ ਰੋਟੀ ਤੋਂ ਬੁਰਕੀ ਤੋੜਦਾ ਉਹ ਬੁਰਕੀ ਤੇ ਭਾਵੇਂ ਉਹਦਾ ਕੋਈ ਹੱਕ ਨਹੀਂ ਹੈ ਕੁੱਤੇ ਦਾ, ਲੇਕਿਨ ਅੰਦਰ ਉਹਦੇ ਲਾਲਚ ਹੈ ਵੀ ਜਿਹੜੀ ਬੁਰਕੀ ਤੋੜੀ ਹੈ ਇਹ ਮੇਰੇ ਮੂੰਹ ਵਿੱਚ ਆ ਜਾਵੇ। ਬੁਰਕੀ ਮੂੰਹ ਵਿੱਚ ਨਹੀਂ ਆਈ, ਜਿਸ ਦੀ ਸੀ ਉਹਦੇ ਮੂੰਹ ਵਿੱਚ ਚਲੀ ਗਈ, ਫਿਰ ਉਹ ਦੂਸਰੀ ਬੁਰਕੀ ਤੇ ਦ੍ਰਿਸ਼ਟੀ ਲੈ ਜਾਂਦਾ, ਫਿਰ ਦੂਸਰੀ ਬੁਰਕੀ ਵੀ ਨਹੀਂ ਮਿਲਦੀ। ਸਾਰੀ ਜ਼ਿੰਦਗੀ ਇਸੇ ਲਾਲਚ ਦੇ ਵਿੱਚ ਕੁੱਤੇ ਦੀ ਬਤੀਤ ਹੋ ਜਾਂਦੀ ਹੈ, ਪਰ ਉਹਦੀ ਆਦਤ ਨਹੀਂ ਬਦਲਦੀ, ਉਹਨੂੰ ਇਹ ਸਮਝ ਨਹੀਂ ਆਉਂਦੀ ਇਹ ਸਾਰੀਆਂ ਬੁਰਕੀਆਂ ਤੇਰੇ ਇਕੱਲੇ ਵਾਸਤੇ ਨਹੀਂ ਹਨ। ਬਿਲਕੁਲ ਇਸੇ ਤਰ੍ਹਾਂ ਤੇ ਜਦੋਂ ਵੀ ਸੁੰਦਰ ਸਰੂਪ ਵੇਖਣਾ ਉਦੋਂ ਹੀ ਮਨ ਦੇ ਅੰਦਰ ਇਹ ਚਤਵਿਣੀ ਆਉਣੀ ਕਿ ਇਸ ਦਾ ਆਨੰਦ ਮਾਨਣ ਵਾਸਤੇ ਮੈਨੂੰ ਪ੍ਰਾਪਤ ਹੋ ਜਾਂਦਾ, ਹਾਲਾਂਕਿ ਹੋ ਨਹੀਂ ਸਕਦਾ। ਜਿੰਨੇ ਸਰੂਪ ਵੇਖਦਾ ਉਹਨਾਂ ਦੇ ਉੱਤੇ ਆਪਣੀ ਖੋਟੀ ਦ੍ਰਿਸ਼ਟੀ ਨਾਲ ਵੇਖਦਾ, ਮਿਲਦਾ ਕੁਛ ਨਹੀਂ, ਇੱਕ ਕੁੱਤਾ ਦ੍ਰਿਸ਼ਟੀ ਹੈ, ਹੋਰ ਕੁਛ ਨਹੀਂ। ਜਿੰਨੀ ਦੇਰ ਤੱਕ ਸਬਰ ਸੰਤੋਖ ਨਾ ਆ ਜਾਏ, ਬਿਨ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਥੇ ਸੁਖਜ। ਸੰਤੋਖ ਤੋਂ ਬਿਨਾਂ ਕਦੀ ਅੱਜ ਤੱਕ ਕੋਈ ਤ੍ਰਿਪਤ ਨਹੀਂ ਹੋਇਆ ਤੇ ਨਾ ਹੀ ਹੋਏਗਾ। ਵਿਸ਼ਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜੇ ਕੋਈ ਕਹੇ ਵੀ ਵਿਸ਼ਿਆਂ ਨੂੰ ਭੋਗਣ ਤੋਂ ਮੈਂ ਸੰਤੁਸ਼ਟ ਹੋ ਜਾਵਾਂਗਾ, ਇਹ ਤਾਂ ਤਰੀਕਾ ਹੀ ਗਲਤ ਹੈ, ਇਹ ਸੋਚ ਹੀ ਗਲਤ ਹੈ। ਜੇ ਕੋਈ ਕਹੇ ਵੀ ਲੱਕੜਾਂ ਪਾ ਪਾ ਕੇ ਮੈਂ ਅੱਗ ਬੁਝਾ ਦਿਆਂਗਾ, ਇਹ ਤਾਂ ਉਹਦੀ ਸੋਚ ਹੀ ਗਲਤ ਹੈ। ਹਾਂ, ਇਹ ਹੋ ਸਕਦਾ ਵੀ ਜਿੰਨੀਆਂ ਲੱਕੜਾਂ ਪਾਏਗਾ ਉਨਾ ਭਾਂਬੜ ਤੇਜ਼ ਹੋਏਗਾ, ਉਨੀਆਂ ਲਾਟਾਂ ਅੰਬਰ ਨੂੰ ਛੋਣਗੀਆਂ। ਇਸੇ ਕਰਕੇ ਮਹਾਰਾਜ ਸਾਹਿਬ ਜੀ ਨੇ ਕਿਹਾ, ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਏ, ਬਿਨ ਸਤਿਗੁਰ ਸਾਂਤ ਨਾ ਆਵੇ ਫਿਰ ਜੋ ਨਹੀਂ ਪਾਏ। ਤੂੰ ਇੱਕ ਜਾਂ ਦੋ ਦਸ ਵੀਹ ਸਰੀਰਾਂ ਦੀ ਗੱਲ ਕਰਦਾ, ਮਹਾਰਾਜ ਕਹਿੰਦੇ ਲੱਖਾਂ ਸਰੀਰਾਂ ਦੇ ਨਾਲ ਵੀ ਸੰਬੰਧ ਹੋਣ ਦੇ ਨਾਲ ਜੇ ਤੂੰ ਕਹੇ ਤੇਰੇ ਮਨ ਨੂੰ ਸ਼ਾਂਤੀ ਆ ਜਾਏਗੀ, ਆਏਗੀ ਨਹੀਂ, ਭੜਕਣਾ ਵਧੇਗੀ ਤੇਰੀ। ਇਹ ਭੜਕਣਾ ਨਾ ਗ੍ਰਿਸ਼ਤੀ ਹੋਣ ਦੇ ਨਾਤੇ ਬੁਝਦੀ ਹੈ ਅਤੇ ਨਾ ਤਿਆਗ ਦੇ ਵਿੱਚ ਬੁਝਦੀ ਹੈ, ਕੇਵਲ ਗੁਰੂ ਦੇ ਸ਼ਬਦ ਦੀ ਅਰਾਧਨਾ, ਵੈਰਾਗ ਧਾਰ ਕੇ ਸੰਸਾਰ ਨੂੰ ਨਾਸਵਾਨ ਵੇਖ ਕੇ, ਔਰ ਜਾਂ ਫਿਰ ਭਾਈ ਗੁਰਦਾਸ ਦੀ ਇਸ ਯੁਕਤੀ ਦੇ ਨਾਲ ਕਿ ਜਦੋਂ ਦ੍ਰਿਸ਼ਟੀ ਸ਼ੁੱਧ ਹੋ ਜਾਏ। ਦੇਖ ਪਰਾਈਆਂ ਚੰਗੀਆਂ, ਚੰਗੀਆਂ ਤੋਂ ਭਾਵ ਸੁੰਦਰ ਚਿਹਰੇ ਨੇ ਜਿਨ੍ਹਾਂ ਦੇ, ਸੁੰਦਰਤਾ ਇੱਕ ਪਰਮਾਤਮਾ ਦੀ ਦਾਤ ਹੈ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ ਹੈ, ਇਸ ਰਿਸ਼ਤੇ ਦੇ ਨਾਲ ਜਾਣਨਾ ਕਰ। ਸਾਡੇ ਸਿੱਖ ਰਿਆਸਤਾਂ ਦੇ ਰਾਜਿਆਂ ਦੇ ਵਿੱਚ, ਸਿੱਖ ਰਾਜਿਆਂ ਦੇ ਜੀਵਨ ਪੜ੍ਹੀਏ, ਕੁਛ ਇਸ ਤਰ੍ਹਾਂ ਦੀਆਂ ਬੜਮੁੱਲੀਆਂ ਚੀਜ਼ਾਂ ਮਿਲਦੀਆਂ ਹਨ, ਜਿੱਥੇ ਭਾਈ ਸੰਤੋਖ ਸਿੰਘ ਸਾਹਿਬ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਨਾ, ਭਾਈ ਕੀ ਵੰਸ਼ ਦੇ ਵਿੱਚੋਂ, ਅਤੇ ਜੋ ਮਹਾਰਾਜਾ ਉਦੇ ਸਿੰਘ ਜੀ ਹੋਇਆ ਹੈ, ਇਹ ਸਾਡੇ ਸਾਰੇ ਸਿੱਖ ਰਿਆਸਤਾਂ ਦੇ ਰਾਜਿਆਂ ਦੇ ਵਿੱਚ, ਅਤੇ ਇੱਕ ਵੱਖਰੀ ਕਿਸਮ ਦਾ ਹੀ ਰਾਜਾ ਸੀ ਜਿਹੜਾ ਰਾਜੇ ਦੇ ਨਾਲੋਂ ਆਪਣੇ ਆਪ ਨੂੰ ਭਾਈ ਕਹਾ ਕੇ ਖੁਸ਼ ਹੁੰਦਾ ਸੀ, ਭਾਈ ਉਦੇ ਸਿੰਘ, ਬਾਕੀ ਮਹਾਰਾਜਾ ਕਹਾ ਕੇ ਖੁਸ਼ ਹੁੰਦੇ ਸੀ। ਅਤੇ ਇੱਕ ਦਿਨ ਮਹਾਰਾਜਾ ਉਦੇ ਸਿੰਘ ਆਪਣੇ ਮਹਿਲਾਂ ਦੇ ਉੱਤੇ ਆਪਣੀ ਮੌਜ ਦੇ ਵਿੱਚ ਟਹਿਲ ਰਿਹਾ ਸੀ, ਕੈਂਥਲ ਦਾ ਵਚਨ ਹੈ, ਤਾਂ ਉਹੇ ਜੇ ਤਰੀਕੇ ਦੇ ਨਾਲ ਰਾਜਿਆਂ ਵਾਸਤੇ ਜੇ ਕੋਠੇ ਦੇ ਉੱਪਰ ਵੀ ਟਹਿਲਣਾ, ਪਰਦੇ ਇਸ ਤਰ੍ਹਾਂ ਦੇ ਬਣੇ ਹੁੰਦੇ ਸੀ, ਪਤਾ ਨਹੀਂ ਸੀ ਲੱਗਦਾ, ਬਾਹਰੋਂ ਨਹੀਂ ਸੀ ਦਿਖਦਾ, ਪਰ ਅੰਦਰ ਤੋਂ ਉਹਨੂੰ ਬਾਹਰ ਸਾਰਾ ਕੁਛ ਦਿਖਦਾ। ਮਹਾਰਾਜਾ ਉਦੇ ਸਿੰਘ ਨੇ ਵੇਖਿਆ, ਕੁਝ ਪਰਜਾਪਤ ਘੁਮਿਆਰਾਂ ਦੇ ਘਰ ਸੀ ਲਾਗੇ, ਅਤੇ ਉਹਨਾਂ ਦੀਆਂ ਨੌਜਵਾਨ ਬੀਬੀਆਂ ਪਾਣੀ ਭਰਨ ਵਾਸਤੇ ਖੂਹ 'ਤੇ ਆਈਆਂ, ਲਾਗੇ ਖੂਹ ਸੀ ਉੱਥੇ, ਅਤੇ ਖੂਹ ਤੋਂ ਪਾਣੀ ਭਰਿਆ, ਉਹਨਾਂ ਨੇ ਪਾਣੀ ਦੇ ਪਾਤਰ ਚੁੱਕੇ, ਲਾਈਨ ਬੰਨ੍ਹ ਕੇ ਇੱਕ ਦੂਜੀ ਦੇ ਪਿੱਛੇ ਜਾ ਰਹੀਆਂ ਨੇ। ਅਤੇ ਜਿਹੜਾ ਦਰਬਾਨਚੀ ਸੀ ਮਹਾਰਾਜੇ ਦਾ, ਉਹਨਾਂ ਬੀਬੀਆਂ ਨੂੰ ਦੇਖ ਕੇ ਉਹਨੇ ਖੰਘੂਰਾ ਮਾਰਿਆ, ਮਹਾਰਾਜ ਨੇ ਸੁਣ ਲਿਆ ਖੰਘੂਰਾ, ਸੋਚਿਆ ਵੀ ਕਿਤੇ ਬਲਗਮ ਜਾਂ ਖਾਂਸੀ ਹੋ ਸਕਦੀ ਹੈ, ਮੇਰਾ ਦਰਬਾਨਚੀ ਐਸਾ ਤਾਂ ਕਰਨੀ। ਉਹਨੇ ਦੁਬਾਰੇ ਫਿਰ ਮਾਰਿਆ, ਦੋ ਜਾਂ ਤਿੰਨ ਵਾਰ ਉਹਨੇ ਖੰਘੂਰੇ ਮਾਰੇ, ਮਹਾਰਾਜ ਨੂੰ ਸ਼ੱਕ ਪੈ ਗਈ, ਉਹ ਉੱਪਰ ਤੋਂ ਟਹਿਲਦੇ ਟਹਿਲਦੇ ਹੇਠਾਂ ਆ ਗਏ, ਅਤੇ ਹੇਠਾਂ ਆ ਕੇ ਆਪਣੇ ਸੇਵਾਦਾਰ ਨੂੰ ਕਹਿੰਦੇ ਦਰਬਾਨਚੀ ਨੂੰ ਬੁਲਾ ਕੇ ਲਿਆ ਮੇਰੇ ਕੋਲ। ਉਹਨੇ ਕਿਹਾ ਮਹਾਰਾਜ ਬੁਲਾ ਰਹੇ। ਉਹਨੇ ਹੱਥ ਜੋੜੇ, ਹਜ਼ੂਰ ਮੈਨੂੰ ਬੁਲਾਇਆ? ਕਹਿੰਦੇ ਹਾਂ। ਕਹਿੰਦੇ ਜੀ ਹੁਕਮ? ਕਹਿੰਦੇ ਮੈਂ ਇਸ ਵਾਸਤੇ ਵੀ ਤੇਰਾ ਸਰੀਰ ਠੀਕ ਹੈ? ਹਾਂ ਮਹਾਰਾਜ ਮੈਂ ਠੀਕ ਹੈ। ਕਹਿੰਦੇ ਕੋਈ ਜ਼ੁਕਾਮ ਖਾਂਸੀ ਬੁਖਾਰ? ਕਹਿੰਦੇ ਨਹੀਂ ਮਹਾਰਾਜ, ਐਸਾ ਹੁੰਦਾ ਮੈਂ ਡਿਊਟੀ 'ਤੇ ਨਹੀਂ ਸੀ ਕੱਢਦਾ, ਮੈਂ ਕਹਿ ਦਿੰਦਾ ਤੁਹਾਨੂੰ। ਕਹਿੰਦੇ ਬਿਲਕੁਲ ਠੀਕ ਹੈ। ਹਾਂ ਮਹਾਰਾਜ। ਕਹਿੰਦੇ ਫਿਰ ਖੰਘੂਰੇ ਕਿਉਂ ਮਾਰਦਾ ਸੀ? ਸੱਚ ਦੱਸ, ਝੂਠ ਬੋਲੇਗਾ ਛੁਟਕਾਰਾ ਨਹੀਂ ਹੋਏਗਾ। ਅਤੇ ਉਸ ਵੇਲੇ ਉਹਨੇ ਦੋਵੇਂ ਹੱਥ ਜੋੜ ਲਏ, ਕਹਿੰਦੇ ਸਰਕਾਰ ਸੱਚ ਇਹ ਹੈ ਵੀ ਇਹ ਨੌਜਵਾਨ ਬੱਚੀਆਂ ਜਦੋਂ ਪਾਣੀ ਭਰ ਕੇ ਚੱਲੀਆਂ ਸੀ, ਇਹਨਾਂ ਦੇ ਸਰੂਪ ਵੱਲ ਵੇਖ ਕੇ ਮੇਰਾ ਮਨ ਜਿਹੜਾ ਹੈ ਉਹ ਬੇਈਮਾਨ ਹੋ ਗਿਆ। ਉਹ ਮੇਰਾ ਖੰਘੂਰਾ ਇੱਕ ਕਿਸਮ ਦੀ ਹਰਕਤ ਸੀ ਉਹਨਾਂ ਨੂੰ ਛੇੜਨ ਦੀ, ਮੇਰੇ ਕੋਲੋਂ ਗਲਤੀ ਹੋ ਗਈ ਸਰਕਾਰ, ਮੈਂ ਅੱਗੇ ਤੋਂ। ਮਹਾਰਾਜ ਨੂੰ ਗੁੱਸਾ ਆਇਆ, ਕਹਿੰਦੇ ਉਹ ਤੇਰੀ ਇਹ ਜ਼ਰੂਰਤ ਪੈ ਗਈ, ਤੈਨੂੰ ਪਤਾ ਵੀ ਇਹ ਘੁਮਿਆਰਾਂ ਦੀਆਂ ਬੱਚੀਆਂ ਨਹੀਂ, ਪਰਜਾ ਮੇਰੀ, ਮੇਰੇ ਪੁੱਤਰ ਦੀਆਂ ਨੇ, ਇਹ ਤੂੰ ਸਮਝਦਾ ਵੀ ਇਹਨਾਂ ਗਰੀਬ ਘਰਾਣੇ ਦੀਆਂ ਬੀਬੀਆਂ ਵੱਲ ਵੇਖ ਕੇ ਛੇੜਖਾਨੀ ਕੀਤੀ ਹੈ? ਤੂੰ ਐਸਾ ਕਿਉਂ ਨਹੀਂ ਸਮਝਦਾ, ਤੂੰ ਮੇਰੀਆਂ ਧੀਆਂ ਨਾਲ ਛੇੜਖਾਨੀ ਕੀਤੀ ਹੈ? ਉਹਨਾਂ ਨੂੰ ਤਾਂ ਵਿਚਾਰੇ ਨੂੰ ਪਤਾ ਵੀ ਨਹੀਂ, ਉਹਨਾਂ ਦੇ ਮਾਂ ਬਾਪਾਂ ਨੂੰ, ਹੋ ਸਕਦਾ ਬੱਚੀਆਂ ਨੂੰ ਵੀ ਨਹੀਂ ਬਹੁਤਾ ਪਤਾ। ਤੂੰ ਮੇਰੇ राज दा प्रभाव दे के भी तू मेरा दरवानची है, तेरे वर्गे होर भी दुराचार खड़े होणगे, ऐसा नहीं होगा। उस वेले कहिंदा वजीर जी हजूर, कहिंदे कमियारां दे उहनां दे घरां तों खोता लेके आ। उहने खोता लै आंदा, कहिंदे इहदा मूंह काला कर, उहदा मूंह काला कर दित्ता। गधे दे उत्ते खोते ते बिठा के ढोल बजा के सारे कैंथल दे विच घुमाया कि लोगों को पता चल जाए इसने गलत तरीके नाल वेख्या सी, इहदी देखनी सिखां वाली नहीं सी, क्योंकि सिखां दे राज दा दरवानची है। एड्डी वड्डी सजा हुई गलत देखण दी, बलिहार जाइए ऐसे सिख रियासतां दे राजां तों जिन्हां दे इहो जिहे करतब। ऐसा सी महाराजा उदय सिंह, खड़ा नहीं छुटिया। और कहिंदे ने इस दा मूंह काला करन तों, सारे गलियां कूचे बाजारां च फेरन तों जिन्ने कर्मचारी सारे महकमे दे थर थर कंबन लग गए, ते उदों बाद किसी ने गलत तरीके नाल वेख्या नहीं जिन्नी देर तक महाराज साहब जी आउंदे रहे। तो इस करके भाई साहब जी इत्थे कहिंदे देख पराइयां चंगियां, मावां भैणां धीआं जाणा है, ते इस प्रकार दे रिश्ते दे नाल वेखणा करो।
उस सुअर उस गाय है पर तन हिंदू मुसलमान।
हुण दूसरी पंक्ति विच कहिंदे आ, कहिंदे उस सुअर उस गाय है, ए उस शब्द दे विच इशारा दित्ता है कि दो वड्डे धर्म जिहड़े ने मुसलमान ते हिंदू धर्म, ये मुसलमानां दे विच ज्यों मर्यादा हिंदुआं गऊ मास अखाज, मुसलमान सूरों सौगंध ब्याज, ते हिंदू धर्म दे ते गऊ दे उत्ते बहुत बड़ा विश्वास रखदे ऐ। और उहदे कई कारण, सारे पशुआं दे विच जो देसी गां दी दुध दी तासीर है, ते अज बड़ियां खोजां हो चुकियां ने इहदे ते, गां दा दुध तां अमृत रूप है और गां दा मास जहर रूप है। जहर रूप किस तरह है, ते गां दा मास खाण वाले नूं बहुत जल्दी कैंसर हो जांदा है, बहुत जल्दी। बाकी किसी जानवर दे मास विच इहो जी तासीर नहीं रोगी करन दी जिहो जी गां दे मास दे विच रोगी करन दी तासीर है। कई साल हो गए हुण, मैनूं शायद ये चेता भी ना होवे भी ये गल कनेडा दी है जां अमेरिका दी है, पर है इन्हां दोनों मुल्कां दे विचों किसी। एक भाई मास खाण वाला, मैं उन्हें कहा गुरमुखा ते कम से कम इन्नी कु लाज रख भी तू उस ऋषियां मुनियां दी धरती ते जम्मिया है, उत्थों आया है, बई ये जड़ा मास खाना है तेनू पता है भी ये मास कहदा जड़ा इत्थे मिलदा है, बकरे तो बने नहीं होए थोड़े वास्ते, ये मास पता है? कहिंदा जी दसो। मैं कहा गां दा मास है, जवाब देखो हुण गां तड़ाक दे के दिता उहने, जिंदगी भर भुल नहीं सकदा। कहिंदा बाबा जी दूजे नाल भी स्वाद हुंदा है। मैं कहा हुण तैनू होर मैं की कहां फिर, तो स्वाद वेख इहदा, फिर बीमारियां भी देखी के लगदियां। इस करके साहस जी उन्ना ही दुध दे विच तासीर, इस तो उल्ट कैंसर नूं, देसी गां दे दुध दी गल कर रहे, कैंसर नूं मारन दे तत्त पूरे संसार दीआं गावां दे विच एक पंजाब दी नसल लभी है। और वह पंजाब दी नसल जिहड़ा हिस्सा पंजाब दा पाकिस्तान विच रह गया, उन्होंने 119 साल तो उस नसल विच कोई अदला बदली नहीं होण दित्ती, उस तरह रखी हुई है। पर साडे पंजाब दे लोकां नूं ओह नसल अपनी खत्म कर ले, हुण दुबारे जागृति होण लगी है। जदों भारत सरकार ने सूबियां दीआं सरकारां ने लोकां नूं उत्साह करन वास्ते भी जे तंदरुस्ती देनी है तां आह दुध अमृत रूप है, ते उस गां दा नाम है शाहीवाल गां, उहदी नसल दा दूसरियां नालों फर्क हुंदा है। ते खैर, ते जिस तरह हिंदू जिहड़े ने वह गऊ दे मास तो नफरत करदे ने, मुसलमान सूर दे मास तो नफरत करदे ने, अखाज है खा नहीं सकते। उस सूअर उस गाय है, निजम है भी वह ये मास नहीं खा सकते ओल्ड पुल सूर का मास तो खाना एक पास रहा ना नहीं लेंदे सूर का। तो इस तरह भाई साहब जी कहें तो जिमें गुरबाणी के पावन शब्द है गुरु साहब का हक पराया नानका उस सूअर उस गाए गुरपीर हामा तां करै जो मरदार ना खाए। बिल्कुल इउं लगता भी उन्होंने पंक्तियां की ही विचार भाई साहब जी अपनी रचना च टीका रूप हो करके कर रहे हैं। उस सूअर उस गाय है पर धन हिंदू मुसलमान है पराया जिहड़ा धन है पहला धन की गल की सी पराए धन की हुण पराए धन की गल कर दे। पर धन हथ ना लावै तो इस करके साहब सिंह जी उस सूअर उस गाय है पर धन हिंदू मुसलमान है मुसलमाना वास्ते भी पराया धन कैसा है कहिंदे जिस तरह का सूर का मास खा लिया एडी बुरी बात है उन्होंने धर्म अनुसार जिहा पराए का धन खा लिया हिंदू वास्ते जिहा गऊ का मास खा लिया जिहा पराए का धन खा लिया एक बराबर है। तो इस करके उस सूअर उस गाय है पर धन हिंदू मुसलमान है ये बराई भी अपने हक हलाल की कमाई होवे थोड़ी चंगी बेईमाने तो रहत है छोटा मकान चंगा उहदे ते लोकां दा खून निचोड़ के नहीं लग्या होया शांति रहेगी रोटी अपने हक दी मिले रुखी बस उस ते शुक्रगुजार होवे। उस सूअर उस गाय है पर धन हिंदू मुसलमान है हुण अगे अगली पंक्ति तीसरी विच दसदे हन
उत्तर कलतर कुटुंब देख मोहे मोह ना तोह संगाणे
पुत्र ते जिहड़ा अपने बिंद तो जिस्म तो पैदा होया बेटे का नाम है ते कलत्र इस्त्री का नाम है ते कुटुंब ते अगे वधे हुए परिवार का नाम है इस्त्री तो वधिया परिवार पुत्र तियां उस तो अगे परिवार बेटे तो अगे वधिया उन्हूं कुटुंब कहिंदे ने पुत्र कलत्र कुटुंब देख इहनूं देख करके कहिंदे जिहड़े तरीके दे नाल लोक मोह दे विच फस के अपने बच्चों नूं वेखदे ने कहिंदे इह दृष्टि भी गल है पराए तन दे उत्ते खोटी दृष्टि पराए धन दे उत्ते खोटी दृष्टि कहिंदे जिहड़े मोह दी दृष्टि दे नाल तूं वेखदा तेरे इस दृष्टि दे विच भी गलती है मेरा मेरा कर विल लाही तू मेरे मेरे कह रहे हैं और तू ये कह रहे हैं कह करो वे वाल रंगीला कि मेरा है मोर मोर कर अधक लाड़ धर पेखत ही जम राओ हसै ते कोई किसे दा है नहीं कबीर साहब कहिंदे कोई काहू को नहीं सब डिठी ठोक बजाए एक कल्पना है भी मेरे न इस जन्म तो पहला जिन्हों पुत्र कहना धियां कहना पति कहना पत्नी कहना इस जन्म तो पहला तेरे कुछ नहीं सी लगते अरे याद रखी ये जन्म तो बाद फिर भी तेरे कुछ नहीं लगनगे ये बचाले बचाले क्यों इन्ना फसे हैं अपनी जिम्मेदारी निभा ते उन जिम्मेदारी विच कोई फर्क ना पैण दे पर मोह दे विच फस के नहीं हेत के बंधन तोड़ ना सकै तां जम करै खुआरे जियो ये मोह दे जिहड़े जाल न इहदे च फसिया होया जिवें मच्छी जाल च फस जांदी है पुत्र कलत्र कुटुंब देख मोहे मोहे ना धोत ही गाणा दो गल्लां होर कईआं न धो नाम हुंदा छलदा हेरा फेरी करन दा इक तां किसे नाल हेरा फेरी ना कर धन लैण वास्ते ना ते कोई ना कोई उस तरह दे तरीके हेरा फेरी दूसरे नूं पता ना लगना उहदा धन खोस लैणा ते जां फिर ਧਿੰਗਾਣਾ ਕਹੀਏ ਜ਼ੋਰ ਦੇ ਨਾਲ ਵਾਹਿਯੂ ਬਲ ਦੇ ਨਾਲ ਆਪ ਤੋਂ ਕਮਜ਼ੋਰ ਨੂੰ ਲੁੱਟ ਲੈਣਾ ਕਹਿੰਦੇ ਇਹ ਦੋਨੇ ਗੱਲਾਂ ਤੇਰੇ ਬਹੁਤ ਨੁਕਸਾਨ ਦੇ ਵਿੱਚ ਨਾ, ਕੁਟੰਬ ਦੇ ਮੋਹ ਦੇ ਵਿੱਚ ਨਾ ਫਸ, ਕਿਸੇ ਨਾਲ ਧੱਕਾ ਨਾ ਕਰ ਤੇ ਛਲ ਨਾ ਕਰ ਕਿਸੇ ਨਾਲ। ਇਹ ਤਿੰਨ ਗੱਲਾਂ ਇਹਦੇ ਵਿੱਚ ਭਾਈ ਸਾਹਿਬ ਜੀ ਸਾਰ ਵਚਨ ਕੱਢਦੇ ਹਨ।
ਉਸਤਤ ਨਿੰਦਾ ਕੰਨ ਸੁਣ, ਆਪੋ ਬਰਾ ਨਾ ਆਖ ਵਖਾਣੇ।
ਫਿਰ ਇੱਕ ਹੋਰ ਬੜਗੋਲੀ ਗੱਲ ਕਹਿੰਦੇ ਭਾਈ ਸਾਹਿਬ, ਕਹਿੰਦੇ ਉਸਤਤ ਨਿੰਦਾ ਜਿਹੜੇ ਦੋ ਸ਼ਬਦ ਨੇ, ਇਹ ਆਪਣੀ ਉਸਤਤ ਸੁਣ ਕੇ ਬਹੁਤ ਉਤਸ਼ਾਹ ਦੇ ਵਿੱਚ ਆ ਜਾਂਦਾ ਹੈ ਕਿ ਮੇਰੀ ਵਡਿਆਈ ਹੋ ਰਹੀ ਹੈ, ਕੀ ਪ੍ਰਾਪਤ ਹੋਇਆ ਉਸਤਤ ਦੇ ਨਾਲ, ਹਉਮੈ ਵਿੱਚ ਵਾਧਾ ਹੋਇਆ। ਤੇ ਹਉਮੈ ਦਾ ਵਾਧਾ ਕੀ ਕਰਦਾ? ਪਰਮਾਤਮਾ ਤੋਂ ਦੂਰ ਲਿਜਾਂਦਾ। ਇਸ ਲਿਹਾਜ਼ਨ ਵਡਿਆਈ ਸਾਡੇ ਪੱਖ ਵਿੱਚ ਨਹੀਂ ਜਾਂਦੀ, ਬੁਰਾਈ ਵਿੱਚ ਜਾ ਰਹੀ ਹੈ। ਤੇ ਨਿੰਦਾ ਜਿਹੜੀ ਹੈ ਸਾਡੇ ਪੱਖ ਵਿੱਚ ਜਾਂਦੀ ਹੈ, ਪਰ ਕੋਈ ਨਹੀਂ ਚਾਹੁੰਦਾ ਮੇਰਾ ਅਪਜਸ ਹੋਵੇ, ਕੋਈ ਨਹੀਂ ਚਾਹੁੰਦਾ ਮੇਰੀ ਨਿੰਦਾ। ਉਹ ਤਾਂ ਕਬੀਰ ਹੈ ਜਿਹੜਾ ਚਾਹੁੰਦਾ ਹੈ, ਉਹ ਨਿੰਦਕਾਂ ਨੂੰ ਆਪਣੇ ਮਾਂ ਪਿਓ ਦਾ ਦਰਜਾ ਦਿੰਦਾ ਹੈ, ਉਹ ਨਿੰਦਕ ਨੂੰ ਇੱਕ ਧੋਬੀ ਦਾ ਦਰਜਾ ਦਿੰਦਾ ਹੈ ਕਿ ਹਮਰੇ ਕੱਪੜੇ ਨਿੰਦਕ ਧੋਏ। ਇਹ ਤਾਂ ਉਹਨਾਂ ਨੂੰ ਇਹ ਬਣਾਉਂਦੀ ਹੈ, ਪਰ ਮਨੁੱਖ ਦਾ ਸੁਭਾਅ ਹੈ ਉਸ ਤੋਂ ਸੁਣ ਕੇ ਇਹਦਾ ਚਿਹਰਾ ਖਿੜ ਜਾਂਦਾ ਹੈ, ਨਿੰਦਾ ਸੁਣ ਕੇ ਮੁਰਝਾ ਜਾਂਦਾ ਹੈ। ਦੂਸਰੀ ਬਾਤ, ਕਿਸੇ ਦੀ ਉਸਤਤ ਸੁਣ ਕੇ ਮਨ ਦੇ ਵਿੱਚ ਈਰਖਾ ਪੈਦਾ ਹੁੰਦੀ ਹੈ ਵੀ ਇਹਦੀ ਉਸਤਤ ਕਿਉਂ ਹੋ ਰਹੀ ਹੈ। ਨਿੰਦਾ ਸੁਣ ਕੇ ਦੂਸਰੇ ਦੀ ਬੜਾ ਖੁਸ਼ ਹੁੰਦਾ ਹੈ। ਭਾਈ ਸਾਹਿਬ ਕਹਿੰਦੇ ਪਹਿਲੀ ਤਾਂ ਬਾਤ ਹੈ ਵੀ ਇਸ ਬੁਰਾਈ ਤੋਂ ਬਚਣ ਵਾਸਤੇ ਵੀ ਤੂੰ ਕਿਨਾਰਾ ਕਰ ਜਿੱਥੇ ਨਿੰਦਾ ਹੋ ਰਹੀ ਹੈ, ਬੈਠ ਨਾ ਉੱਥੇ। ਗੁਰਬਾਣੀ ਸੁਚੇਤ ਕੀਤਾ, ਜੇ ਕੋ ਉਸਕਾ ਸੰਗੀ ਹੋਵੇ ਨਾਲੇ ਲੈ ਸਦਾਵੇ ਨਿੰਦਕ। ਨਿੰਦਕ ਨੂੰ ਕਿਹਾ ਨਿੰਦਕ ਕਾ ਮਾਥਾ ਈਹਾਂ ਊਹਾਂ ਕਾਲਾ, ਨਿੰਦਕ ਨੂੰ ਕਿਹਾ ਨਿੰਦਕੀ ਗਤ ਕਤਹੂ ਨਾਹੀ ਖਸਮੇ ਏ ਬਹਿ ਭਾਣਾ। ਤੇ ਰਵਿਦਾਸ ਜੀ ਨੇ ਤਾਂ ਪੂਰੀ ਇੱਕ ਵਿਉਂਤਬੰਦੀ ਦੇ ਨਾਲ, ਉਹ ਕਹਿੰਦੇ ਜੇ ਉਹ 68 ਤੀਰਥ ਨਹਾਵੇ, 18 ਤੀਰਥਾਂ ਇਸ਼ਨਾਨ ਕਰੇ, ਜੇ ਉਹ ਦੁਆਦਸ਼ ਸਿਲਾ ਪਦਾਵੇ, ਜੇ ਉਹ ਕੂਪ ਤੜਾ ਦਿਵਾਵੇ, ਕਰੇ ਨਿੰਦ ਸਭ ਵਿਰਥਾ ਜਾਵੇ। ਨਿੰਦਾ ਕਹਿੰਦੇ ਕਿਸੇ ਦੀ ਵੀ ਚੰਗੀ ਨਹੀਂ, ਨਿੰਦਾ ਭਲੀ ਕਿਸੇ ਕੇ ਨਾਹੀ, ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ, ਨਰਕ ਹੈ ਘੋਰ ਪਵਨ। ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਖਾਲਸਾ ਸੋ ਜੋ ਨਿੰਦਾ ਤਿਆਗ ਹੈ। ਸੁਧਾਰਕ ਬਣੇ ਨਿੰਦਕ ਨਾ ਬਣੇ, ਨਿੰਦਕ ਤੇ ਸੁਧਾਰਕ ਦਾ ਜਿਵੇਂ ਸਮਾਨ ਦਾ ਫਰਕ ਹੈ। ਕਹਿੰਦੇ ਜੇ ਮਜ਼ਬੂਰਨ ਕਿਤੇ ਅਜਿਹੇ ਥਾਂ ਤੇ ਬੈਠਾ ਜਿੱਥੇ ਤੇਰੇ ਕੰਨਾਂ 'ਚ ਨਿੰਦਿਆ ਪੈ ਰਹੀ ਹੈ, ਫਿਰ ਕੀ ਕਰਨਾ ਉਹਨਾਂ ਹਾਲਾਤਾਂ ਦੇ ਵਿੱਚ? ਜਾਂ ਤਾਂ ਉੱਠ ਕੇ ਚਲਾ ਜਾ। ਜੇ ਤੇਰੀ ਮਜ਼ਬੂਰੀ ਐਸੀ ਹੈ ਵੀ ਤੂੰ ਉੱਠ ਕੇ ਵੀ ਨਹੀਂ ਜਾ ਸਕਦਾ, ਤੈਨੂੰ ਮਜ਼ਬੂਰ ਨਿੰਦਿਆ ਸੁਣਨੀ ਪੈ ਰਹੀ ਹੈ, ਫਿਰ ਕੀ ਕਰਨਾ? ਭਾਈ ਗੁਰਦਾਸ ਕਹਿੰਦੇ, ਕਹਿੰਦੇ ਉਸਤਤ ਨਿੰਦਾ ਕੰਨ ਸੁਣ, ਆਪੋ ਬੁਰਾ ਨਾ ਆਖ ਸੁਣਾਵੇ। ਫਿਰ ਨਿੰਦਕ ਹੈਂਜੀ
ਵਿਖਾਉਣੇ,
ਫਿਰ ਬੋਲਦੇ
ਆਪਾਂ ਬੁਰਾ ਨਾ ਆਖ ਵਿਖਾਣੇ।
ਕਹਿੰਦੇ ਨਿੰਦਿਆ ਸੁਣ ਕੇ ਕਿਸੇ ਦੀ ਫਿਰ ਉਹਦੇ ਨਾਲ ਸਹਿਮਤੀ ਨਹੀਂ ਪ੍ਰਗਟਾਉਣੀ, ਤੂੰ ਨਹੀਂ ਕਹਿਣਾ ਵੀ ਜਿਵੇਂ ਤੈਂ ਕਿਹਾ ਹਾਂ ਵੀ ਠੀਕ ਹੈ ਗੱਲ ਤੇਰੀ, ਸਹਿਮਤੀ ਪ੍ਰਗਟਾਏਗਾ ਫਿਰ ਤੂੰ ਗੁਰੂ ਕਾ ਸਿੱਖ ਨਹੀਂ ਰਹੇਗਾ। ਸੂਰ ਨੂੰ ਗੰਦਗੀ ਖਾਂਦੇ ਨੂੰ ਤੂੰ ਨਹੀਂ ਹਟਾ ਸਕਦਾ, ਕੁੱਤੇ ਨੂੰ ਬਿਸਟਾ ਚੱਟਦੇ ਨੂੰ ਤੂੰ ਨਹੀਂ ਹਟਾ ਸਕਦਾ, ਲੇਕਿਨ ਉਹਦੇ ਨਾਲ ਗੰਦਗੀ ਦੀ ਸਹਿਮਤ ਵੀ ਨਹੀਂ ਹੋ ਸਕਦਾ ਕਿਉਂਕਿ ਤੂੰ ਮਨੁੱਖ ਹੈ। ਜੇ ਤੂੰ ਸਿੱਖ ਹੈ ਤਾਂ ਨਿੰਦਕ ਦਾ ਸਾਥ ਨਾ ਦੇਈਂ। ਭਾਈ ਗੁਰਦਾਸ ਕਹਿੰਦੇ ਮੈਂ ਜਾਵਾਂ ਨਾ, ਮੈਂ ਚਾਰ ਗੁਰੂਆਂ ਦੀ ਸੰਗਤ ਕੀਤੀ ਹੈ, ਤੇਰੇ 'ਤੇ ਗੁਰੂ ਦੀ ਕਿਰਪਾ ਰਹੇਗੀ। ਫਿਰ ਜੇ ਤੂੰ ਨਿੰਦਕ ਦਾ ਸਾਥ ਦਿੱਤਾ ਤਾਂ ਸਜ਼ਾ ਬਰਾਬਰ ਦੀ ਹੋਏਗੀ। ਫਿਰ ਕਤਲ ਕਰਨ ਵਾਲੇ ਨਾਲੋਂ ਹੱਲਾਸ਼ੇਰੀ ਦੇਣ ਵਾਲੇ ਨੂੰ ਕਾਨੂੰਨ ਬੰਨ ਦਿੰਦਾ, ਉਹਨੂੰ ਵੀ ਜੇਲ੍ਹ ਦੇ ਵਿੱਚ ਛੱਡ ਦਿੰਦਾ, ਹੱਲਾਸ਼ੇਰੀ ਤਾਂ ਦਿੱਤੀ ਹੈ। ਨਿੰਦਾ ਕਰਨ ਵਾਲੇ ਨੂੰ ਹੱਲਾਸ਼ੇਰੀ ਦੇਣ ਵਾਲਾ ਵੀ ਦੋਸ਼ੀ ਮੰਨਿਆ ਗਿਆ। ਕਹਿੰਦੇ ਤੂੰ ਹੰਗੂਰਾ ਨਹੀਂ ਦੇਣਾ, ਤੂੰ ਨਹੀਂ ਹਾਂ ਕਰਨੀ ਵੀ ਤੂੰ ਠੀਕ ਕਹਿ ਰਿਹਾ, ਚੁੱਪ ਹੀ ਕਰ ਜਾ ਬਸ, ਆਪਣੀ ਜੀਵ ਨਹੀਂ ਗੰਦੀ ਕਰਨੀ ਨਿੰਦਾ ਦੇ ਨਾਲ। ਭਾਈ ਗੁਰਦਾਸ ਕਹਿੰਦੇ
ਬੜ ਪ੍ਰਤਾਪ ਨਾ ਆਪ ਗਣ, ਕਰ ਅਮਿਓ ਨਾ ਕਿਸੇ ਰੰਝਾਣੇ।
ਜੇ ਤੈਨੂੰ ਪਰਮਾਤਮਾ ਨੇ ਜਸ ਦੇ ਦਿੱਤਾ, ਵਡਿਆਈ ਦੇ ਦਿੱਤੀ, ਬੜਾ ਪ੍ਰਤਾਪ ਤੇਰਾ ਹੋ ਗਿਆ ਪ੍ਰਭਾਵ, ਤੂੰ ਫਿਰ ਆਪਣੇ ਆਪ ਨੂੰ ਵਡਿਆਇਆ ਹੋਇਆ ਨਾ ਗਿਣਤੀ 'ਚ ਲਿਆ, परमात्मा दी कहो नानक साहब तेरी वड्याई कोई नाउ ना जाने मेरा। कर अहम यो ना किसे रियाने पे हंकार करके जे रब ने राशि सत्ता देती चार पैसे धंधे दे दते फिर तू गरीबां दा दिल ना दिखा रियाने ना दुखी करन दा किसे नू दुखी ना कर अपने बल दे नाल।
गुरमुख सुख फल पाया राज जोग रग रलिया मन।
गुरमुखा ने भाई साहब जी कहंदे सुखां दा फल ब्रह्म ग्यान प्राप्त कर लिया ते गृहस्थ विच रहिंदियां होइआं ही ते जिवें बहुत सारे राजे जनक वर्गे राज करदिआं जोगी कहलाए कहिंदे तू गृहस्थ दे अंदर ही त्यागी तू गृहस्थ दे अंदर ही साधु। ते गुरमुख जना ने इस प्रकार राज योग रंग रलियां माणे
सुख फल पाया सुख फल पाया
सुख फल पाया सुखां दा फल ब्रह्म ग्यान प्राप्त कर लिया ते इस प्रकार फिर तेनू ये राज योग ते रलिया आनंद मानेगा मानना करेगा।
साध संगत विट हो कुर्बान।
भाई साहब कहते दाता कितों मिलनिया ने साध संगत दे विचों फिर इस करके साध संगत तो बलिहार कुर्बान जाइए जिदे विचों ये सुभा बदलदा है इत्थे आके साडे सुभा बदल जांदे ने बुद्ध बदली सिद्ध पाई ते गुरु कृपा करे आओ इत्थे पूरी पौरी जिहड़ी पूरी हो गई है कल नूं जिस प्रकार गुरमुख पिरम चखाया चुख न खाण पीन अन्न पानी आदि इस तरह की विचार आएगी ते जो विचार दुपहर विच होई सी भाई ते जिहड़े गुरमुख उस वेले नहीं सन ये दुबारे दोहराणी पैंदी आ बात भी मोतीए बारे विचार सी भी जिन्हां दे मोतिया उतरदा होवे जां कुछ उतरिया होवे सौखा जिहा तरीका है आयुर्वैदिक दे विच मन्निया गया ਉਹ ਤੁਸੀਂ ਆਪਣਾ ਇਲਾਜ ਆਪ ਕਰ ਸਕਦੇ ਹੋ ਡਾਕਟਰ ਦੇ ਜਾਣ ਦੀ ਲੋੜ ਨਹੀਂ। 100 ਗ੍ਰਾਮ ਪਪੀਤਾ ਹੈ 1 ਟਮਾਟਰ ਹੈ ਦਰਮਿਆਨੇ ਬਹੁਤਾ ਛੋਟਾ ਨਹੀਂ ਬਹੁਤ ਵੱਡਾ ਨਹੀਂ ਅਤੇ ਦੋਨਾਂ ਨੂੰ ਚੀਰ ਕੇ ਚਮਚੇ ਦੇ ਨਾਲ ਬਰਾਬਰ ਮਿਲਾ ਕੇ ਖਾਓ ਅਤੇ ਲਗਾਤਾਰ ਖਾਂਦੇ ਰਹੋ ਜਿੱਥੇ ਮੋਤੀਆ ਠੀਕ ਹੋਣਾ ਉੱਥੇ ਤੁਹਾਡੇ ਸਰੀਰ ਦੇ ਵਿੱਚ ਹੋਰ ਵੀ ਬਹੁਤ ਵੱਡੇ ਲਾਭ ਅਣਗਿਣਤ ਹੀ ਐਸੀਆਂ ਜਿਹੜੀਆਂ ਤੱਤ ਜਿਹੜੇ ਨੇ ਸਾਨੂੰ ਸਰੀਰ ਨੂੰ ਚਾਹੀਦੇ ਹੈ ਇਹਨੇ ਬਾਡੀ ਨੂੰ ਬਾਹਰ ਔਰ ਅੰਦਰ ਦੋਨੋਂ ਤਰ੍ਹਾਂ ਦੇ ਵਿਟਾਮਿਨ ਜਿਹੜੇ ਸਾਨੂੰ ਬਾਹਰ ਚਮੜੀ ਵਾਸਤੇ ਵੀ ਚਾਹੀਦੇ ਹੈ ਅਤੇ ਅੰਦਰ ਵੀ ਚਾਹੀਦੇ ਇਹ ਦੋਨੇ ਇਹਦੇ ਵਿੱਚ ਇਹ ਵੀ ਘਾਟ ਪੂਰੀ ਹੁੰਦੀ ਹੈ। ਇਸ ਕਰਕੇ ਫਿਰ ਥੋੜ੍ਹਾ ਜਿਹਾ ਸਿਹਤ ਦਾ ਵੀ ਭਾਈ ਖਿਆਲ ਰੱਖੋ ਅਤੇ ਕਥਾ ਵੀ ਤਾਂ ਹੀ ਸੁਣ ਹੋਊਗੀ ਜੇ ਸਰੀਰ ਤੰਦਰੁਸਤ ਰਹੂਗਾ ਅਤੇ ਬਿਮਾਰ ਸਰੀਰ ਨੂੰ ਲੈ ਕੇ ਤਾਂ ਉੱਥੇ ਕਹੋਗੇ ਵੀ ਹੁਣ ਕੀ ਕਰੀਏ ਜੀ ਜਾ ਤਾਂ ਹੁੰਦਾ ਨਹੀਂ ਇੱਥੇ ਹੀ ਸੁਣ ਲੈਂਦੇ ਹਾਂ ਫਿਰ ਇਹ ਇਸ ਕਰਕੇ ਸਰੀਰ ਨੂੰ ਤੰਦਰੁਸਤ ਰਹੋ ਇਹ ਆਪਣਾ ਧਰਮ ਬਣਦਾ ਅਤੇ ਗੁਰੂ ਕਿਰਪਾ ਕਰੇ ਤੇ ਇਹਦੇ ਨਾਲ ਨਾਲ ਜਦੋਂ ਵੀ ਕੋਈ ਪ੍ਰਸ਼ਾਦਾ ਛਕਣਾ ਉਦੋਂ ਗਿੱਲੇ ਹੱਥ ਆਪਣੀਆਂ ਦੋਨੋਂ ਅੱਖਾਂ ਤੇ ਫੇਰਨੀਆਂ ਜ਼ਰੂਰ ਤਾਂ ਕਿ ਅੰਨ ਖਾਂਦਿਆਂ ਖਾਂਦਿਆਂ ਇੱਕ ਗੈਸ ਪੈਦਾ ਹੋ ਜਾਂਦੀ ਹੈ ਤੇ ਅੱਖਾਂ ਦੇ ਉੱਤੇ ਪ੍ਰੈਸ਼ਰ ਵੱਧ ਜਾਂਦਾ ਉਹ ਪ੍ਰੈਸ਼ਰ ਨੂੰ ਤੁਰਤ ਹੀ ਜਦੋਂ ਸਿੱਲਾਪਣ ਬਾਹਰ ਤੋਂ ਮਿਲਦਾ ਇਹਦੇ ਫਿਰ ਅੱਖਾਂ ਦੀ ਨਿਗਾਹ ਖਰਾਬ ਨਹੀਂ ਹੁੰਦੀ ਤੇ ਪ੍ਰੈਸ਼ਰ ਠੀਕ ਹੋ ਜਾਂਦਾ ਤੇ ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਕੀ ਕਰਨੀ। ਹਾਂਜੀ
ਗੁਰਮੁਖ ਸੁਖ ਪਲ ਪਾਇਆ ਰਾਜ ਜੋਗ ਰੰਗ ਰਲੀਆਂ ਮਨ ਸਾਧ ਸੰਗਤ ਵਿਟ ਹੋ ਕੁਰਬਾਨ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧ ਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ।